ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਜਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਏ ਕਾਚੀ ਗਾਗਰ ਨੀਰ ਪਰਤ ਹੈ ਆ ਤਨ ਕੀ ਇਹ ਬਡਾਏ ਜਬ ਜਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਏ ਕਾਚੀ ਗਾਗਰ ਨੀਰ ਪਰਤ ਹੈ ਆ ਤਨ ਕੀ ਇਹ ਬਡਾਏ ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ ਰਾਹੋ ਜਿਉਂ ਮਧਮਾਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੀ ਬਾਰ ਲੇਹੋ ਲੇਹੋ ਕਰੀਐ ਭੂਤ ਰਹਿਣ ਕਿਉ ਦੀਆ ਦੇਹੋਰੀ ਲਓ ਬਰੀ ਨਾਰ ਸੰਗ ਭਈ ਆਗੈ ਸੱਜਣ ਸੋਹਿਲਾ ਮਰ ਘਟ ਲਓ ਸਭ ਲੋਗ ਕੁਟੰਬ ਭਇਓ ਆਗੈ ਹੰਸ ਅਕੇਲਾ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਭ੍ਰਮ ਸੂਆ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਭ੍ਰਮ ਸੂਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜੇਹਾ ਤੂੰ ਕਰਾਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛੱਤਰ ਚਵਰ ਦੇ ਮਾਲਕ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ। ਅੰਮ੍ਰਿਤ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਈਮਾਨ ਹੋ ਕੇ ਜੋ ਮੁੱਖ ਵਾਕ ਬਖਸ਼ਿਸ਼ ਰੂਪ ਵਿੱਚ ਕਿਰਪਾ ਕੀਤੀ ਹੈ, ਪਾਵਨ ਸ਼ਬਦ ਸੋਰਠ ਰਾਗ ਦੇ ਅੰਦਰ ਭਗਤ ਬਾਰੀ ਦੇ ਸਿਰਲੇਖ ਹੇਠ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 654 'ਤੇ ਸੁਭਾਈਮਾਨ ਹੈ। ਗੁਰਬਾਰੀ ਕੀਰਤਨ ਆਪ ਜੀ ਨੇ ਸਰਵਨ ਕੀਤੇ ਨੇ। ਆਓ ਸ਼ਬਦ ਦੀ ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ। ਜਿੰਨੇ ਵੀ ਸਤਸੰਗੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜੇ ਹੋ, ਦੇਸ਼ ਵਿਦੇਸ਼ ਦੇ ਅੰਦਰ ਆਪਣੇ ਆਪਣੇ ਟਿਕਾਣਿਆਂ 'ਤੇ ਬੈਠੇ ਹੋਏ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੁਰੂ ਸ਼ਬਦ ਗੁਰੂ ਚਰਨਾਂ ਦੇ ਨਾਲ ਜੋੜੋ, ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਫਿਰ ਇੱਕ ਵਾਰੀ ਕਿਰਪਾ ਕਰੋ, ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ।
ਇਹ ਸ਼ਬਦ ਦਾ ਰਹਾਉ ਦਾ ਪਦਾ ਹੈ, ਜਿਸ ਵਿੱਚ ਸ਼ਬਦ ਦਾ ਕੇਂਦਰੀ ਭਾਵ ਜਿਹੜਾ ਹੈ ਉਹ ਦਿੱਤਾ ਹੋਇਆ ਹੈ। ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ, ਕਾਹੇ ਕਿਉਂ, ਕਾਹਦੇ ਵਾਸਤੇ, ਭਈਆ ਤੋਂ ਭਾਵ ਹੈ ਇੱਥੇ ਭਰਾ ਭਾਈ, ਫੁੱਲਿਆ ਫੁੱਲਿਆ ਹੰਕਾਰਿਆ ਹੰਕਾਰਿਆ, ਕਾਹਦੇ ਵਾਸਤੇ, ਹੇ ਭਾਈ ਤੂੰ ਹੰਕਾਰਿਆ ਫਿਰਦੈ ਜਾਂ ਹੰਕਾਰ ਕਰਦੈ, ਤੈਨੂੰ ਭੁੱਲ ਗਿਆ ਉਹ ਸਮਾਂ ਜਦੋਂ ਮਾਤਾ ਦੇ ਉਦਰ ਵਿੱਚ 10 ਮਹੀਨੇ ਤੋਂ ਪੁੱਠਾ ਲਟਕਿਆ ਹੋਇਆ ਸੀ, ਉਹ ਤੈਨੂੰ ਕਿਉਂ ਭੁੱਲ ਗਿਆ? ਉਹ ਤੈਨੂੰ ਯਾਦ ਨਹੀਂ? ਜਬ ਦਸ ਮਾਸ ਉਰਦਮੁਖ ਰਹਿਤਾ ਸੌ ਦਿਨ ਕੈਸੇ ਭੁੱਲਿਆ। ਉਹ ਸਮਾਂ ਉਹ ਦਿਨ ਤੈਨੂੰ ਕਿਉਂ ਭੁੱਲ ਗਏ ਨੇ? ਸਤਿਗੁਰਾਂ ਦੀ ਪਾਵਨ ਬਾਣੀ ਨੂੰ ਆਪਾਂ ਪੜ੍ਹੀਏ ਅਤੇ ਸਤਿਗੁਰਾਂ ਦਾ ਸਮਝਾਉਣ ਦਾ ਆਪਣਾ ਢੰਗ ਹੈ, ਭਗਤਾਂ ਦੇ ਸਮਝਾਉਣ ਦਾ ਆਪਣਾ ਢੰਗ ਹੈ। ਵਾਹਿਗੁਰੂ ਕਰੇ ਹਰ ਬੰਦਾ ਗਰੀਬੀ ਵਿੱਚੋਂ ਨਿਕਲ ਕੇ ਅਮੀਰ ਬਣ ਜਾਵੇ, ਦੁਨੀਆਂ ਦੇ ਸਾਰੇ ਸਾਧਨ ਉਸ ਕੋਲ ਆ ਜਾਣ, ਪਰ ਕਦੀ ਗਰੀਬੀ ਦੇ ਦਿਨ ਜਿਹੜੇ ਨੇ ਅਮੀਰੀ ਵਿੱਚ ਜਾ ਕੇ ਭੁੱਲ ਜਾਣ ਅਤੇ ਲੋਕ ਬੰਦੇ ਨੂੰ ਗਿਆਨ ਕਰਾਉਣ ਵਾਸਤੇ ਉਹਨੂੰ ਉਸ ਦੇ ਪਿਛਲੇ ਦਿਨ ਵੀ ਚੇਤੇ ਕਰਾਉਂਦੇ ਨੇ। ਤੈਨੂੰ ਪਤਾ ਨਹੀਂ ਤੁਹਾਡੀ ਕੀ ਹਾਲਤ ਸੀ, ਕਿਸ ਹਾਲਤ ਵਿੱਚੋਂ ਤੁਸੀਂ ਇੱਥੇ ਪਹੁੰਚੇ ਹੋ। ਇਹ ਗਿਆਤ ਇਸ ਵਾਸਤੇ ਕਰਾਇਆ ਜਾਂਦਾ ਹੈ ਕਿ ਬੰਦੇ ਦਾ ਹੰਕਾਰ ਜਿਹੜਾ ਨਾ, ਹੰਕਾਰ ਉਹ ਥੱਲੇ ਆ ਜਾਵੇ, ਨਿਵਾਣਾ ਰਵੇ। ਸਤਿਗੁਰਾਂ ਨੇ ਵੀ 84 ਲੱਖ ਜੂਨੀ ਦੇ ਸਰਦਾਰ ਨੂੰ ਜਦੋਂ ਹੰਕਾਰਿਆ ਹੋਇਆ ਵੇਖਿਆ ਅਤੇ ਫਿਰ ਇਸ ਦਾ ਹੰਕਾਰ ਦੂਰ ਕਰਨ ਵਾਸਤੇ ਇਹਨੂੰ ਇਕੱਲੀ ਇਕੱਲੀ ਗੱਲ ਜਿਹੜੀ ਨਾ ਉਹ ਯਾਦ ਕਰਾਈ, ਇਕੱਲੀ ਇਕੱਲੀ ਗੱਲ ਚੇਤੇ ਕਰਾਈ। ਸਤਿਗੁਰਾਂ ਦੀ ਪਾਵਨ ਬਾਣੀ ਨੂੰ ਆਪਾਂ ਪੜ੍ਹਦੇ ਹਾਂ ਅਤੇ ਮਹਾਰਾਜ ਕਿਰਪਾ ਦੇ ਘਰ ਵਿੱਚ ਆ ਕੇ ਆਖਦੇ ਨੇ, ਰਚੰਤ ਜੀ ਰਚਨਾ ਮੌਤ ਗਰਭ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾਂ ਅਗਨ ਨਾ ਬਿਨਾਸਨ। ਅਗਲੇ ਬਚਨ, ਮੁਖ ਤਲੇ ਪੈਰ ਉੱਪਰੇ ਵਸੰਦੋ ਕੁਹਥੜੈ ਥਾਏ ਨਾਨਕ ਸੋ ਧਨੀ ਕਿਉਂ ਵਿਸਾਰਿਓ, ਉਧਰੈ ਜਿਸ ਦੇ ਨਾਏ। ਤੈਨੂੰ ਚੇਤਾ ਮਾਤਾ ਦੇ ਗਰਭ ਵਿੱਚ ਵਾਹਿਗੁਰੂ ਨੇ ਤੇਰੀ ਰਚਨਾ ਬਣਾਈ, ਉੱਥੇ ਤੂੰ ਟਿਕਿਆ ਹੋਇਆ, ਸਵਾਸ ਸਵਾਸ ਸਿਮਰਦਾ ਰਿਹਾ ਅਤੇ ਜਿਹੜੀ ਵੱਡੀ ਅੱਗ ਹੈ ਜਠਰ ਅਗਨੀ ਉਸ ਵਿੱਚ ਤੂੰ ਬਚਿਆ ਰਿਹਾ। ਪਰ ਤੈਨੂੰ ਪਤਾ ਹੋਣਾ ਚਾਹੀਦਾ ਹੈ ਮਾਤਾ ਦੇ ਗਰਭ ਵਿੱਚ ਤੂੰ ਪੁੱਠਾ ਲਟਕਿਆ ਹੋਇਆ ਸੀ, ਗੰਧ ਸੀ ਉੱਥੇ, ਮਾੜੀ ਥਾਂ ਸੀ ਜਿੱਥੇ ਤੇਰਾ ਵਾਸਾ ਸੀ, ਪਰ ਤੈਨੂੰ ਉਹ ਗੱਲ ਭੁੱਲ ਗਈ? ਨਹੀਂ, ਉਸ ਮਾਲਕ ਨੂੰ ਨਾ ਭੁਲਾ ਜਿਸ ਦੀ ਕਿਰਪਾ ਉਸ ਵੇਲੇ ਵੀ ਵਰਤਦੀ ਰਹੀ, ਅੱਜ ਵੀ ਵਰਤ ਸਕਦੀ ਹੈ। ਕਿਉਂਕਿ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਸਤਿਗੁਰੂ ਕਿਰਪਾ ਕਰਦੇ ਨੇ, ਪਹਿਲੇ ਪੈਰੇ ਰਹਿਣ ਕੇ ਵਨਜ਼ਾਰਿਆ ਮਿੱਤਰਾ, ਹੁਕਮ ਭਇਆ ਗਰਭਾਸ, ਅਤੇ ਉੱਥੇ ਮਹਾਰਾਜ ਕਿਰਪਾ ਕਰਦੇ ਨੇ, ਉਰਦ ਤਪ ਅੰਤਰ ਕਰੇ ਵਨਜ਼ਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੈ ਉਰਦ ਧਿਆਨ ਨਿਵ ਲਾਗਾ ਨਾ ਮਰਜ਼ਾਦ ਆਇਆ ਕਲ ਭੀਤਰ ਬਹੁੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ ਕਹੁ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਪਿਆ ਗਰਭਾਸ ਸਤਿਗੁਰੂ ਕਿਰਪਾ ਦੇ ਘਰ ਵਿੱਚ ਆ ਕੇ ਆਖਦੇ ਨੇ ਹੰਕਾਰ ਨਾ ਕਰ। ਵੇਖੋ ਕਬੀਰ ਸਾਹਿਬ ਜੀ ਦੇ ਤਿੰਨ ਸਲੋਕ ਤੁਹਾਡੇ ਨਾਲ ਸਾਂਝੇ ਕਰਾਂ। ਇੱਕ ਸਲੋਕ ਵਿੱਚ ਕਿਰਪਾ ਕਰਦੇ ਨੇ, ਦੋ ਹੀ ਚਮੜੀਆਂ ਨੇ ਇਨਸਾਨ ਦੀਆਂ, ਇੱਕ ਗੋਰੀ ਅਤੇ ਇੱਕ ਕਾਲੀ। ਹੁਣ ਇਹ ਜਿਹੜੀ ਕਾਲੀ ਚਮੜੀ ਹੈ ਇਹ ਬੰਦੇ ਨੇ ਆਪ ਮੰਗ ਕੇ ਲਈ ਕਿ ਗੋਰੀ ਚਮੜੀ ਬੰਦੇ ਦੀ ਮਰਜ਼ੀ ਨਾਲ ਉਹਨੂੰ ਪ੍ਰਾਪਤ ਹੋਈ? ਨਹੀਂ, ਚਮੜੀ ਤਾਂ ਵਾਹਿਗੁਰੂ ਪਰਮਾਤਮਾ ਨੇ ਇਸ ਸਰੀਰ ਉੱਤੇ ਲਾਈ ਹੈ। ਕੇਵਲ ਸਾਡਾ ਜਿਹੜਾ ਅੰਦਰ ਦਾ ਹੈ ਨਾ ਸਾਰਾ ਕੁਝ ਉਹਨੂੰ ਢੱਕਣ ਵਾਸਤੇ, ਕਿਸੇ ਨੂੰ ਗੋਰੀ ਲਾ ਦਿੱਤੀ, ਕਿਸੇ ਨੂੰ ਕਾਲੀ ਮਿੱਟੀ ਲਾ ਦਿੱਤੀ, ਹੈ ਤਾਂ ਮਿੱਟੀ ਹੈ ਨਾ। ਪਰ ਜੇ ਕੋਈ ਬੰਦਾ ਕਾਲੇ ਨਾਲ ਨਫ਼ਰਤ ਕਰੇ ਅਤੇ ਆਪਣੀ ਚਿੱਟੀ ਚਮੜੀ ਦਾ, ਗੋਰੀ ਚਮੜੀ ਦਾ ਹੰਕਾਰ ਕਰੇ ਅਤੇ ਕਬੀਰ ਸਾਹਿਬ ਜੀ ਆਖਦੇ ਨੇ ਇਹ ਇਨਸਾਨ ਤੇਰੀ ਅਗਿਆਨਤਾ ਹੈ। ਰੱਬ ਨੇ ਤੈਨੂੰ ਰੰਗ ਸੋਹਣਾ ਦਿੱਤਾ ਹੈ ਅਤੇ ਸੋਹਣੇ ਰੰਗ ਨੂੰ ਹੋਰ ਸੋਹਣਾ ਬਣਾਉਣ ਵਾਸਤੇ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ, ਰੰਗ ਦਾ ਮਾਣ ਨਾ ਕਰ। ਤੈਨੂੰ ਪਤਾ ਹੈ ਸੱਪ ਸਮਾਂ ਆਉਣ 'ਤੇ ਆਪਣੀ ਕੁੰਜ ਜਿਹੜੀ ਨਾ ਉਹਨੂੰ ਉਤਾਰ ਦਿੰਦਾ ਕੁਦਰਤੀ ਤੌਰ 'ਤੇ। ਬਿਲਕੁਲ ਇਸੇ ਤਰ੍ਹਾਂ ਇਸ ਦੇਹੀ ਦਾ ਮਾਣ ਨਾ ਕਰ, ਸੋਹਣੇ ਰੰਗ ਦਾ ਮਾਣ ਨਾ ਕਰ ਅਤੇ ਨਾਲ ਹੰਕਾਰ ਵੀ ਨਾ ਕਰੀ, ਕਿਉਂਕਿ ਕਬੀਰ ਗਰਭ ਨਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਓਗੇ ਜਿਉਂ ਕਾਂਚੁਰੀ ਭੁਯੰਗ। ਕਬੀਰ ਗਰਭ ਨਾ ਕੀਜੀਐ ਚਾਮ ਲਪੇਟੇ ਹਾੜ ਹੈਵਰ ਉੱਪਰ। ਮਹਾਰਾਜ ਆਖਦੇ ਨੇ ਛੱਤਰ ਤਰ ਤੇ ਫੁੰਨ ਧਰਨੀ ਗਾਡ। ਕਬੀਰ ਗਰਭ ਨਾ ਕੀਜੀਐ ਉੱਚਾ ਦੇਖ ਆਵਾਸ ਆਜ ਕਾਲ ਭੋਏ ਲੇਟਣਾ ਉੱਪਰ ਜਾਮੇ ਘਾਸ। ਸਾ ਸੰਗਤ ਰੱਬ ਦੇ ਹੱਥ ਵਿੱਚ ਹੈ, ਫਸਲ ਬਹੁਤ ਚੰਗੀ ਹੈ, ਜਿਉਂ ਦੀ ਕਿਰਪਾ ਹੋਵੇ ਤੇ 10 ਮਨ ਅਨਾਜ ਵੀ ਘਰ ਆ ਜਾਂਦਾ। ਅਨਾਜ ਆਵੇਗਾ, 4 ਟਕੇ ਪੱਲੇ ਵੀ ਹੋਣਗੇ। ਪਰ ਮਹਾਰਾਜ ਆਖਦੇ ਨੇ ਬੰਦਿਆ ਹੰਕਾਰ ਨਾ ਕਰ, ਇਹ ਜੋ ਕੁਝ ਮਿਲਿਆ ਰੱਬ ਦੀ ਕਿਰਪਾ ਨਾਲ ਤੈਨੂੰ ਮਿਲਿਆ, ਠੀਕ ਹੈ ਤੈਨੂੰ ਕਿਰਾਇਆ ਆ ਜਾਂਦਾ ਹੋਵੇਗਾ, ਤੇਰੀ ਆਮਦਨ ਦੇ ਜ਼ਰੀਏ ਬੜੇ ਹੋਣਗੇ, ਤੈਨੂੰ ਆਪਣੇ ਧਨ ਦਾ ਮਾਣ ਹੋਵੇਗਾ। ਪਰ ਕਬੀਰ ਸਾਹਿਬ ਜੀ ਕਿਰਪਾ ਦੇ ਘਰ ਵਿੱਚ ਆ ਕੇ ਆਖਦੇ ਨੇ ਕਾਹੇ ਨਰ ਗਰਬਸ ਥੋੜੀ ਬਾਤ। ਥੋੜੀ ਜਿਹੀ ਗੱਲ ਦਾ ਕੀ ਮਾਣ ਕਰਦਾ? ਮਨ 10 ਨਾਜ ਟਕਾ 4 ਗਾਂਠੀ ਐਂਡੋ ਟੈਂਡੋ ਜਾਤ। ਤੇ ਫਿਰ ਆਖਦੇ ਨੇ ਬੜ ਪ੍ਰਤਾਪ ਗਾਓਂ 100 ਪਾਏ 2 ਲੱਖ ਟਕਾ ਬਰਾਤ। 4 ਦਿਵਸ ਕੀ ਕਰੋ ਸਾਹਿਬੀ ਜੈਸੇ ਬਨ ਹਰ ਪਾਤ। ਫਿਰ ਆਖਦੇ ਨੇ ਇਹ ਧਨ ਕਿਸੇ ਦੇ ਨਾਲ ਨਹੀਂ ਆਇਆ, ਅਖੀਰ ਵਿੱਚ ਕਿਸੇ ਦੇ ਨਾਲ ਜਾਣਾ ਨਹੀਂ। ਰਾਵਣ ਵਰਗੇ ਵੀ ਆਏ ਕੀ ਲੈ ਗਏ? ਕੇਵਲ ਇਹ ਗੱਲ ਕਹੀ ਨਾ ਮੂਰਖ ਰਾਵਣ ਕਿਆ ਲੈ ਗਿਆ। ਫਿਰ ਧਿਆਨ ਦੇਵਿਓ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਸੀ ਆਪਣੇ ਪੁੱਤਰ ਬਾਬਾ ਪ੍ਰਿਥੀ ਚੰਦ ਨੂੰ, ਪਰ ਉਹ ਉਪਦੇਸ਼ ਕੇਵਲ ਪ੍ਰਿਥੀ ਚੰਦ ਵਾਸਤੇ ਨਹੀਂ, ਸਾਡੇ ਸਾਰਿਆਂ ਵਾਸਤੇ ਹੈ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੇ ਨਾ ਆਪ। ਮਹਾਰਾਜ ਆਖਦੇ ਨੇ ਹੰਕਾਰ ਨਾ ਕਰ, ਬਲਕਿ ਚੇਤੇ ਰੱਖ ਇਸ ਪਾਰੀ ਤੇ ਜਿਨ ਤੂੰ ਘਰਿਆ, ਮਾਟੀ ਕਾ ਲੈ ਦਿਹੁਰਾ ਕਰਿਆ, ਉਕਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰੱਖਿਆ, ਰੱਖਣ ਹਾਰ ਸਮਾਰ ਜਨ ਸਗਲੇ ਛੋਡ ਵਿਚਾਰ ਮਨਾ। ਸੋ ਕਿਉਂ ਵਿਸਰੈ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ, ਸੋ ਕਿਉਂ ਵਿਸਰੈ। ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ, ਸੋ ਕਿਉਂ ਵਿਸਰੈ। ਜੇ ਕਾਲ ਨਾ ਭਰਨੈ ਸੋ ਕਿਉਂ ਵਿਸਰੈ, ਜੇ ਕੀਆ ਜਾਣੈ ਸੋ ਕਿਉਂ ਵਿਸਰੈ, ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੈ, ਜੇ ਜੀਵਨ ਜੀਆ ਸੋ ਕਿਉਂ ਵਿਸਰੈ, ਜੇ ਅਗਨ ਮੈਂ ਰੱਖ ਹੈ। ਪਰ ਅੱਗੇ ਕਿਰਪਾ ਕੀਤੀ, ਗੁਰਪ੍ਰਸਾਦ ਕੋ ਵਿਰਲਾ ਲੱਖ ਹੈ। ਇਹ ਗੱਲ ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਸਮਝਦਾ ਹੈ ਕਿ ਜਿਸ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ, ਜਿਸ ਵਾਹਿਗੁਰੂ ਨੇ ਇੰਨੀ ਬਖਸ਼ਿਸ਼ ਕੀਤੀ, ਉਹ ਕਿਉਂ ਭੁੱਲ ਜਾਵੇ। ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਸਤਸੰਗਤ, ਦੋ ਪੰਕਤੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ। ਇੱਕ ਜਗ੍ਹਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਕਿ ਵਾਹਿਗੁਰੂ ਬੜੇ ਜਨਮ ਤੇਰੀ ਕਿਰਪਾ ਦੇ ਨਾਲ ਪ੍ਰਾਪਤ ਹੋਏ, ਕਈ ਜੋਨੀਆਂ ਦੇ ਵਿੱਚ ਭਟਕਿਆ, ਪਰ ਹਰ ਜੋਨੀ ਦੇ ਵਿੱਚ ਜਨਮ ਲੈਂਦਿਆਂ ਕੀ ਹੋਇਆ, ਦੁੱਖ ਮਿਲਿਆ। ਪਰ ਇੱਕ ਸਮਾਂ ਆਇਆ ਜਦੋਂ ਤੇਰੀ ਕਿਰਪਾ ਹੋਈ, ਮੈਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋ ਗਈ। ਬਹੁਤ ਜਨਮ ਬਹੁਤ ਜੋਨੀ ਭਰਮਿਆ, ਬਹੁਰ ਬਹੁਰ ਦੁੱਖ ਪਾਇਆ, ਪਰ ਅੱਗੇ ਆਖਿਆ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ। ਤੇ ਅੱਗੇ ਇਹ ਨਹੀਂ ਆਖਿਆ ਮੈਨੂੰ ਪੁੱਤਰ ਦੇ, ਮੈਨੂੰ ਮਕਾਨ ਦੇ, ਮੈਨੂੰ ਘਰ ਬਾਰ ਦੇ, ਮੈਨੂੰ ਦੁਨੀਆਂ ਦੀ ਜਾਇਦਾਦ ਦੇ, ਨਹੀਂ। ਇਹ ਚੀਜ਼ਾਂ ਮੰਗਣੀਆਂ ਮਾੜੀ ਗੱਲ ਨਹੀਂ, ਰੁਜ਼ਗਾਰ ਵਾਸਤੇ ਮੰਗਣੀਆਂ ਬੜੀਆਂ ਜ਼ਰੂਰੀ ਨੇ। ਕਿਉਂਕਿ ਕਬੀਰ ਸਾਹਿਬ ਜੀ ਦਾ ਬਚਨ ਹੈ, ਨਿਰਧਨ ਬੰਦੇ ਨੂੰ ਤਾਂ ਆਦਰ ਹੀ ਕੋਈ ਨਹੀਂ ਦਿੰਦਾ। ਤੇ ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਕੇਵਲ ਰਾਜਨੀਤਕ ਪਾਰਟੀਆਂ ਦੀ ਗੱਲ ਨਹੀਂ, ਧਾਰਮਿਕ ਸੁਸਾਇਟੀਆਂ ਦੇ ਵਿੱਚ ਵੀ ਬੇਸ਼ੱਕ ਬੰਦਾ ਨਿਤਨੇਮੀ ਹੋਵੇ, ਬਾਣੀ ਪੜ੍ਹਨ ਵਾਲਾ ਹੋਵੇ, ਸੰਗਤ ਵਿੱਚ ਆਉਣ ਵਾਲਾ ਹੋਵੇ, ਉਹਨੂੰ ਵੀ ਮੈਂਬਰਸ਼ਿਪ ਨਹੀਂ ਮਿਲਦੀ। ਉੱਥੇ ਵੀ ਕਸਵੱਟੀ ਲੱਗਦੀ ਹੈ, ਕਿੰਨੀ ਕੁ ਧਨ ਦਾ ਮਾਲਕ ਹੈ, ਕਿੰਨੀ ਕੁ ਇਹਦੇ ਕੋਲ ਦੌਲਤ ਹੈ। ਬੇਨਤੀ ਕਰਾਂ, ਅਸਲੀਅਤ ਇਹ ਹੈ ਕਿ ਨਿਰਧਨ ਬੰਦੇ ਨੂੰ ਕੋਈ ਆਦਰ ਨਹੀਂ ਦਿੰਦਾ। ਪਰ ਨਿਰਧਨ ਹੈ ਕੌਣ, ਇਹ ਵੀ ਗੱਲ ਕਬੀਰ ਸਾਹਿਬ ਜੀ ਨੇ ਸਮਝਾਈ। ਨਿਰਧਨ ਆਦਰ ਕੋਈ ਨਾ ਦੇ ਵਾਲਾ ਬਚਨ ਆਪਾਂ ਪੜ੍ਹਦੇ ਹਾਂ, ਕਹੋ ਕਬੀਰ ਨਿਰਧਨ ਹੈ ਸੋਈ ਜਾ ਕੇ ਹਿਰਦੇ ਰਾਬ ਨਾ ਹੋਈ, ਇਹ ਬਚਨ ਵੀ ਆਪਾਂ ਪੜ੍ਹਦੇ ਹਾਂ। ਪਰ ਧਿਆਨ ਦੇਵਿਓ, ਸਤਿਗੁਰੂ ਜੀ ਕਿਰਪਾ ਕਰਦੇ ਨੇ ਰੱਬਾ, ਬੜੇ ਜਨਮ ਪ੍ਰਾਪਤ ਹੋਏ, ਬੜੀਆਂ ਜੂਨੀਆਂ ਦੇ ਵਿੱਚ ਭਟਕਿਆ, ਹਰ ਜਨਮ ਦੇ ਵੇਲੇ ਦੁੱਖ, ਪਰ ਤੇਰੀ ਕਿਰਪਾ ਹੋਈ। ਸਾਧ ਸੰਗਤ, ਤੇਰੀ ਕਿਰਪਾ ਹੋਈ। ਮਹਾਰਾਜ ਕਹਿੰਦੇ ਨੇ ਕੀ ਹੋਇਆ, ਮਨੁੱਖਾ ਦੇਹੀ ਮਿਲ ਗਈ। ਇਹ ਮਨੁੱਖਾ ਦੇਹੀ ਸਾਨੂੰ ਬੜੀ ਘਾਲਣਾ ਘਾਲਣ ਤੋਂ ਬਾਅਦ, ਬੜੀ ਜੋਨੀਆਂ ਦੇ ਵਿੱਚ ਭਟਕਣ ਤੋਂ ਬਾਅਦ ਪ੍ਰਾਪਤ ਹੋਈ ਹੈ। ਕਿਉਂਕਿ ਆਪ ਜੀ ਬਹੁਤ ਵਾਰੀ ਇਹ ਪਿਆਰੇ ਬਚਨ ਪੜ੍ਹਦੇ ਹੋ ਨਾ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਕਾਲ ਏ ਦੇ ਸੰਜਰੀਆ। ਸਤਿਗੁਰੂ ਕਿਰਪਾ ਕਰਦੇ ਨੇ, ਬਹੁਤ ਜੋਨ, ਬਹੁਤ ਜੋਨੀ ਭਰਮ, ਬਹੁਤ ਜਨਮ, ਬਹੁਤ ਜੋਨੀ ਭਰਮਿਓ, ਬਹੁਰ ਬਹੁਰ ਦੁੱਖ ਪਾਇਆ, ਤੁਮਰੀ ਕਿਰਪਾ ਤੇ ਮਾਨਖ ਦੇਹ ਪਾਈ ਹੈ। ਅੱਗੇ ਆਖਦੇ ਨੇ ਦੇਹੋ ਦਰਸ ਹਰ ਰਾਇਆ, ਇਹ ਦੇਹੀ ਮਿਲ ਗਈ, ਤੇਰੀ ਕਿਰਪਾ ਹੋਈ। ਤੇ ਹੁਣ ਹਰੀ ਰਾਇਆ, ਹਰੀ ਰਾਜੇ, ਮੇਰੇ ਪਾਤਸ਼ਾਹ, ਮੇਰੇ ਤੇ ਕਿਰਪਾ ਕਰ, ਮੈਨੂੰ ਆਪਣੇ ਦਰਸ਼ਨ ਦੇ, ਆਪਣੇ ਦਰਸ਼ਨ ਦੇ। ਸਿੱਖਾ, ਵਡਭਾਗੇ ਹਨ ਸਾਰੇ ਲੋਕ ਜਿਨ੍ਹਾਂ ਨੂੰ ਮਨੁੱਖਾ ਦੇਹੀ ਮਿਲੀ, ਪਰ ਗੁਰੂ ਕਾ ਸਿੱਖ ਅਖਵਾਨ ਵਾਲਿਆ ਚੇਤੇ ਰੱਖੀ, ਤੇਰੇ ਵਰਗਾ ਵਡਭਾਗਾ ਕੋਈ ਨਹੀਂ। ਪਹਿਲਾਂ ਤੈਨੂੰ ਮਨੁੱਖਾ ਦੇਹੀ ਰੱਬ ਦੀ ਕਿਰਪਾ ਨਾਲ ਪ੍ਰਾਪਤ ਹੋਈ, ਫਿਰ ਤੇਰਾ ਜਨਮ ਸਿੱਖਾਂ ਦੇ ਘਰ ਵਿੱਚ ਹੋਇਆ, ਫਿਰ ਤੈਨੂੰ ਗੁਰੂ ਗੁਰੂ ਗ੍ਰੰਥ ਸਾਹਿਬ ਵਰਗਾ ਮਿਲ ਗਿਆ, ਤੇ ਗੁਰੂ ਨੇ ਤੈਨੂੰ ਕੇਵਲ ਤੇ ਕੇਵਲ ਅਕਾਲ ਪੁਰਖ ਨਾਲ ਜੁੜਨ ਦੀ ਗੱਲ ਸਮਝਾਈ। ਤੇਰੇ ਵਰਗਾ ਵਡਭਾਗਾ ਕੌਣ ਹੈ? ਪਰ ਜਿੱਥੇ ਇਹ ਗੱਲ ਕਹੀ, ਉੱਥੇ ਨਾਲ ਹੀ ਮਹਾਰਾਜ ਕਿਰਪਾ ਕਰਦੇ ਨੇ, ਗੋਬਿੰਦ ਹਮ ਐਸੇ ਅਪਰਾਧੀ, ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨ ਸਾਧੀ। ਹੁਣ ਕਵੇਗਾ ਕੋਈ ਆਪਣੇ ਆਪ ਨੂੰ ਸਵੇਰੇ ਉੱਠ ਕੇ ਕਿ ਮੈਂ ਅਪਰਾਧੀ ਹਾਂ? ਕੋਈ ਕਵੇਗਾ? ਬਿਲਕੁਲ ਨਹੀਂ। ਸਾਧ ਸੰਗਤ, ਜਿਹਨੇ ਬਾਰੀ ਨਹੀਂ ਪੜ੍ਹੀ, ਨਿਤਨੇਮ ਨਹੀਂ ਕੀਤਾ, ਸਿਮਰਨ ਨਹੀਂ ਕੀਤਾ, ਗੁਰਸੰਗਤ ਨਹੀਂ ਕੀਤੀ, ਉਹ ਅਪਰਾਧੀਆਂ ਦੀ ਲਾਈਨ ਵਿੱਚ ਖੜਾ ਹੋਇਆ। ਮੈਂ ਨਹੀਂ ਕਹਿ ਰਿਹਾ, ਬਾਣੀ ਕਹਿ ਰਹੀ, ਜਿਸ ਵਾਹਿਗੁਰੂ ਨੇ ਸਰੀਰ ਦਿੱਤਾ ਹੈ, ਇਸ ਵਿੱਚ ਜਿੰਦ ਪਾਈ ਹੈ, ਜੇ ਉਸਦੀ ਪ੍ਰੇਮਾ ਭਗਤੀ ਨਹੀਂ ਕੀਤੀ ਤੇ ਮਹਾਰਾਜ ਕਹਿੰਦੇ ਨੇ ਅਪਰਾਧੀ ਆ, ਅਪਰਾਧੀ। ਕਿਉਂਕਿ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਿੰਗਾਰ ਸਾਜ ਸਵਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਮਹਾਰਾਜ ਆਖਦੇ ਨੇ ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਇਹ ਭਾਈ ਕਿਉਂ ਹੰਕਾਰਿਆ ਫਿਰਦਾ, ਕਿਉਂ ਹੰਕਾਰ ਕਰਦਾ? ਜਿਸ ਵਾਹਿਗੁਰੂ ਪਰਮਾਤਮਾ ਨੇ ਤੈਨੂੰ ਮਾਤਾ ਦੇ ਗਰਭ ਵਿੱਚ, ਜਿੱਥੇ ਤੂੰ ਪੁੱਠਾ ਲਟਕਿਆ ਹੋਇਆ ਸੀ, 10 ਮਹੀਨੇ ਦਾ ਸਮਾਂ ਤੂੰ ਉੱਥੇ ਬਤੀਤ ਕੀਤਾ, ਕੋਈ ਦਲੀਲ ਨਹੀਂ, ਕੋਈ ਅਪੀਲ ਨਹੀਂ। ਸਾਧ ਸੰਗਤ, ਬੰਦਾ ਦੁਨਿਆਵੀ ਕੈਦ ਵਿੱਚ ਹੋਵੇ, ਵਕੀਲ ਕਰਦਾ ਹੈ, ਛੁੱਟਣ ਦੇ ਯਤਨ ਕਰਦਾ, ਅਪੀਲਾਂ ਕਰਦਾ, ਜ਼ਮਾਨਤ ਹੋ ਜਾਵੇ, ਪਰ ਮਹਾਰਾਜ ਆਖਦੇ ਨੇ ਜਿਹੜਾ ਸਮਾਂ ਉਹ ਹੈ ਨਾ, ਉਹ ਤੈਨੂੰ ਪੂਰਾ ਕਰਨਾ ਪਿਆ, ਕਿ 10 ਮਾਸੀ ਬਾਲਕ ਜਨਮ ਲਿਆ, 10 ਮਹੀਨੇ ਤੋਂ ਉੱਥੇ ਰਿਹਾ ਹੈ, ਤੇ ਤੈਨੂੰ ਉਹ ਦਿਨ ਭੁੱਲ ਗਿਆ ਜਿਸ ਵਾਹਿਗੁਰੂ ਨੇ ਤੇਰੇ ਉੱਤੇ ਕਿਰਪਾ ਕੀਤੀ। ਕਾਹੇ ਰੇਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ। ਤੇ ਹੁਣ ਇਹ ਸਰੀਰ ਜਿਹਦੇ ਨਾਲ ਜੁੜ ਕੇ, ਜਿਹਦੇ ਨਾਲ ਲੱਗ ਕੇ, ਆਪਾਂ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਹਾਂ, ਦਿਨ ਵੀ ਅਤੇ ਰਾਤ ਵੀ, ਕਿਉਂਕਿ ਰਹਿਣ ਗਵਾਈ ਸੋ ਇੱਕ ਹੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਫਰੀਦਾ ਚਾਰ ਗਵਾਇਆ ਹੰਡਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਹੁਣ ਇਹ ਸਰੀਰ ਜਿਹਦੇ ਨਾਲ ਜੁੜਿਆ ਰਿਹਾ, ਮੋਹ ਕਰਦਾ ਰਿਹਾ, ਉਸ ਦੀ ਹਾਲਤ ਪਹਿਲੇ ਬੰਦ ਦੇ ਵਿੱਚ ਭਗਤ ਜੀ ਕਿਰਪਾ ਕਰ ਰਹੇ ਨੇ।
ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ।
ਸਰੀਰ ਜਦੋਂ ਵਿਨਸਣਾ, ਇੱਕ ਦਿਨ ਤਾਂ ਆ ਰਹੇ ਨਾ, ਅਤੇ ਭਗਤ ਜੀ ਆਖਦੇ ਨੇ ਜੇ ਸਾੜ ਦਿੱਤਾ ਸੁਆਹ ਹੋ ਗਿਆ, ਅਤੇ ਜੇ ਧਰਤੀ ਵਿੱਚ ਦਬਾ ਦਿੱਤਾ ਤੇ ਫਿਰ ਕੀ ਹੋਇਆ, ਕੀੜਿਆਂ ਨੇ ਖਾ ਲਿਆ। ਜਬ ਜਰੀਐ ਤਬ ਹੋਏ ਭਸਮ ਤਨ, ਜੇ ਸਾੜਾਂਗੇ ਤੇ ਜਦੋਂ ਸਾੜਾਂਗੇ ਤਬ ਤਦੋਂ ਇਹ ਸਰੀਰ ਭਸਮ ਹੋ ਜਾਏਗਾ, ਸੁਆਹ ਹੋ ਜਾਏਗਾ, ਤੇ ਜੇ ਇਹਨੂੰ ਧਰਤੀ ਵਿੱਚ ਦਬਾ ਦਿੱਤਾ ਫਿਰ ਕੀੜੇ ਖਾ ਜਾਣਗੇ। ਕਿਰਮ ਦਲ ਦਾ ਭਾਵ ਹੈ ਕੀੜਿਆਂ ਦਾ ਦਲ, ਸਮੂਹ ਕੀੜੇ ਇਸ ਸਰੀਰ ਨੂੰ ਖਾ ਜਾਣਗੇ। ਮਹਾਰਾਜ ਨੇ ਬਾਣੀ ਵਿੱਚ ਕਿਰਪਾ ਕੀਤੀ, ਉਪਜੈ ਨਿਪਜੈ ਨਿਪਜ ਸਮਾਈ, ਨੈਨੈ ਦੇਖਤ ਇਹ ਜਗ ਜਾਈ, ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ, ਅਨਕ ਜਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ, ਕਹਿਤ ਕਬੀਰ ਸੁਨੋ ਰੇ ਗੁਨੀਆ, ਬਿਨਸੇ ਗੋ ਰੂਪ ਦੇਖੇ ਸਭ ਦੁਨੀਆ। ਇੱਥੇ ਦੋ ਢੰਗ ਸਰੀਰ ਨੂੰ ਸੰਭਾਲਣ ਦੇ ਦੱਸੇ ਨੇ, ਇੱਕ ਸਾੜਨ ਦਾ ਤੇ ਦੂਜਾ ਧਰਤੀ ਵਿੱਚ ਦਬਾਉਣ ਦਾ। ਪਰ ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ, ਇਹ ਸਰੀਰ ਨੂੰ ਸੰਭਾਲਣ ਦੇ ਸਤਿਗੁਰਾਂ ਨੇ ਕਈ ਢੰਗ ਦੱਸੇ ਨੇ, ਪਰ ਅਸਲ ਗੱਲ ਇਹ ਹੈ, ਸਾੜਨ ਵਾਲੇ ਨੂੰ ਨਹੀਂ ਪਤਾ, ਦਬਾਉਣ ਵਾਲੇ ਨੂੰ ਨਹੀਂ ਪਤਾ, ਪਾਰੀ ਵਿੱਚ ਰੋੜਨ ਵਾਲੇ ਨੂੰ ਨਹੀਂ ਪਤਾ। ਖੂਹਾਂ 'ਤੇ ਰੱਖ ਕੇ ਸਰੀਰਾਂ ਨੂੰ ਸਮੇਟਣ ਵਾਲੇ ਨੂੰ ਨਹੀਂ ਪਤਾ ਕਿ ਜਾਣ ਵਾਲਾ ਕਿੱਥੇ ਜਾ ਰਿਹਾ ਹੈ। ਬਚਨ ਨੇ ਨਾ, ਇੱਕ ਦੱਜੈ ਇੱਕ ਦੱਬੀਐ ਇੱਕ ਨਾ ਕੁੱਤੇ ਖਾਏ, ਇੱਕ ਪਾਰੀ ਵਿੱਚ ਉਸਟੀਐ ਇੱਕ ਪੀ ਫਿਰ ਹੱਸਣ ਪਾਏ, ਨਾਨਕ ਏਵ ਨਾ ਜਾਪਈ ਸੇ ਕਿੱਥੇ ਜਾਏ ਸਮਾਏ। ਕਿਉਂਕਿ ਮਹਾਰਾਜ ਆਖਦੇ ਨੇ, ਇੱਕਨਾਂ ਨੇ ਸਾੜ ਦਿੱਤਾ, ਇੱਕਨਾਂ ਨੇ ਦਬਾ ਦਿੱਤਾ, ਪਰ ਤੇਰੀ ਗਤੀ ਦਾ ਦੋਹਾਂ ਨੂੰ ਨਹੀਂ ਪਤਾ, ਤੇਰੀ ਅਵਸਥਾ ਦਾ ਦੋਹਾਂ ਨੂੰ ਨਹੀਂ ਪਤਾ। ਕੋ ਜਾ ਰਹੇ ਕੋਈ ਸਾੜ ਦਿੰਦਾ। ਮਹਾਰਾਜ ਆਖਦੇ ਨੇ ਜਬ ਜਰੀਐ ਤਬ ਹੋਏ ਪਸ਼ਮ ਤਨ, ਰਹੇ ਕਿਰਮ ਦਲ ਖਾਈ। ਜਿਨ੍ਹਾਂ ਨੇ ਸਾੜਿਆ ਉਹਨਾਂ ਨੇ ਭਸਮ ਕਰ ਦਿੱਤਾ, ਸੁਆਹ ਕਰ ਦਿੱਤਾ, ਅਤੇ ਜਿਨ੍ਹਾਂ ਨੇ ਦਬਾ ਦਿੱਤਾ ਉਹਨਾਂ ਨੂੰ ਕੀੜਿਆਂ ਦਾ ਦਲ ਖਾ ਗਿਆ। ਸਤਿਗੁਰੂ ਕਿਰਪਾ ਕਰ ਰਹੇ ਨੇ, ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਹੈ ਬੜਾਈ। ਕੱਚਾ ਘੜਾ ਪਾਣੀ ਵਿੱਚ ਰੱਖ ਦਈਏ ਆਪਾਂ, ਅਤੇ ਹੌਲੀ ਹੌਲੀ ਉਹ ਭਾਂਡਾ ਜਿਹੜਾ ਹੈ ਉਹ ਖੁਰਦਾ ਜਾਂਦਾ ਹੈ ਅਤੇ ਪਾਣੀ ਵਿੱਚੋਂ ਨਿਕਲ ਜਾਂਦਾ ਹੈ। ਸਰੀਰ ਬਚਪਨ ਤੋਂ ਲੈ ਕੇ ਜਵਾਨੀ, ਜਵਾਨੀ ਤੋਂ ਬਾਅਦ ਬੁਢੇਪਾ, ਅਤੇ ਆਖਰ ਕੀ ਹੋਇਆ ਸਤਸੰਗਤ, ਸਰੀਰ ਟੁੱਟ ਗਿਆ ਅਤੇ ਵਿੱਚੋਂ ਜਿਹੜੀ ਆਤਮਾ ਹੈ ਉਹ ਉਡਾਰੀ ਮਾਰ ਗਈ, ਆਤਮਾ ਉਡਾਰੀ ਮਾਰ ਕੇ ਨਿਕਲ ਗਈ। ਚੇਤਨ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਸ਼ਿਨ ਸ਼ਿਨ ਔਦ ਬਿਹਾਤ ਹੈ, ਫੂਟੇ ਘੱਟ ਜਿਉਂ ਪਾਣੀ। ਕਾਚੀ ਗਾਗਰ ਨੀਰ ਪੜਤ ਹੈ, ਯਾ ਤਨ ਕੀ ਇਹ ਬਡਾਈ, ਇੰਨਾ ਕੁ ਵਡੱਪਣ ਹੈ ਇਸ ਤਨ ਦਾ, ਇਸ ਸਰੀਰ ਦਾ। ਇਸ ਤਨ ਦਾ ਇਸ ਸਰੀਰ ਦਾ ਇੰਨਾ ਕੁ ਵਡੱਪਣ ਹੈ, ਜਦੋਂ ਇਹਨੇ ਖਤਮ ਹੋਣਾ ਹੈ ਜਾਂ ਸਰੀਰ ਵਿੱਚੋਂ ਆਤਮਾ ਨਿਕਲਣੀ, ਹੰਸ ਨੇ ਉਡਾਰੀ ਮਾਰਨੀ ਹੈ ਤੇ ਫਿਰ ਕੀ ਹੋਵੇਗਾ? ਗਏ ਸੰਗੀਤ ਪੁਕਾਰੀ ਧਾ, ਆਇਆ ਗਇਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੂਬਾ ਸੰਸਾਰ। ਇਹ ਸਰੀਰ ਦੀ ਇਹ ਵਡਾਈ ਹੈ, ਇੰਨੀ ਕੁ ਇਹਦੀ ਮਹੱਤਤਾ ਹੈ। ਜਬ ਜਰੀਏ ਤਬ ਹੋਏ ਪਸਮ ਤਨ, ਰਹੇ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ ਯਾ ਤਨ ਕੀ ਇਹ ਵਡਾਈ। ਇਹ ਹੈ ਵਡਿਆਈ ਇਸ ਸਰੀਰ ਦੀ, ਇੰਨਾ ਕੁ ਹੈ ਵਡੱਪਣ ਇਸ ਸਰੀਰ ਦਾ। ਤੇ ਮਹਾਰਾਜ ਕਿਰਪਾ ਦੇ ਘਰ ਵਿੱਚ ਆ ਕੇ ਆਖਦੇ ਨੇ ਅਗਲੀ ਪੰਕਤੀ ਦੇ ਅੰਦਰ,
ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ।
ਐ ਭਾਈ ਕਾਹਦੇ ਵਾਸਤੇ ਹੰਕਾਰ ਕਰਦਾ? ਤੈਨੂੰ ਉਹ ਦਿਨ ਭੁੱਲ ਗਿਆ ਹੈ ਜਦੋਂ ਮਾਤਾ ਦੇ ਉਦਰ ਵਿੱਚ ਤੂੰ ਪੁੱਠਾ ਲੜਕਿਆ ਹੋਇਆ ਸੀ, ਦਸ ਮਾਸ ਦਸ ਮਹੀਨੇ ਦਾ ਤੂੰ ਸਮਾਂ ਉੱਥੇ ਬਤੀਤ ਕੀਤਾ ਹੈ।
ਜਿਉ ਮਦ ਮਾਖੀ ਤਿਉ ਸਠੋਰ ਰਸ, ਜੋਰ ਜੋਰ ਧਨ ਕੀਆ।
ਉਦਾਹਰਣ ਦਿੱਤੀ ਹੈ, ਆ ਮੱਖੀ ਹੁੰਦੀ ਨਾ ਸ਼ਹਿਦ ਵਾਲੀ, ਉਹ ਬੜਾ ਤਸ਼ੱਦਦ ਕਰਕੇ ਬੜੀ ਮਿਹਨਤ ਕਰਕੇ ਸ਼ਹਿਦ ਇਕੱਠਾ ਕਰਦੀ, ਪਰ ਜਿਹੜਾ ਸ਼ਹਿਦ ਪ੍ਰਾਪਤ ਕਰਨ ਵਾਲਾ ਉਹ ਕੀ ਕਰਦਾ? ਪਹਿਲਾਂ ਆਵੇਗਾ ਮੱਖੀਆਂ ਨੂੰ ਧੂੰਏ ਨਾਲ ਜਾਂ ਅੱਗ ਨਾਲ ਦੂਰ ਕਰਨ ਦਾ ਯਤਨ ਕਰੇਗਾ ਤੇ ਫਿਰ ਸ਼ਹਿਦ ਪ੍ਰਾਪਤ ਕਰ ਲਵੇਗਾ। ਉਹਨਾਂ ਮੱਖੀਆਂ ਨੇ ਮਿਹਨਤ ਬਹੁਤ ਕੀਤੀ ਪਰ ਉਹਨਾਂ ਨੂੰ ਪ੍ਰਾਪਤੀ ਕੋਈ ਨਹੀਂ ਹੋਈ। ਬਿਲਕੁਲ ਇਸੇ ਤਰ੍ਹਾਂ ਸਠੋਰ, ਇੱਥੇ ਸਠੋਰ ਦਾ ਭਾਵ ਹੈ ਮੂਰਖ, ਕਿਉਂਕਿ ਸੱਠ ਸ਼ਬਦ ਜਿਹੜਾ ਨਾ ਸੱਠ, ਇਹ ਮੂਰਖ ਵਾਸਤੇ ਵਰਤਿਆ ਜਾਂਦਾ ਹੈ। ਇੱਥੇ ਸਠੋਰ ਮੂਰਖ ਨੇ ਮਿਹਨਤ ਬੜੀ ਕੀਤੀ, ਧਨ ਬੜਾ ਕਮਾਇਆ, ਪਰ ਮਹਾਰਾਜ ਆਖਦੇ ਨੇ ਬੜੀ ਮਿਹਨਤ ਨਾਲ ਕਮਾਇਆ ਹੋਇਆ ਧਨ ਇਸ ਨੂੰ ਵਰਤਨ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। ਇਸ ਨੂੰ ਵਰਤਨ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ, ਕਿਉਂਕਿ ਜਦੋਂ ਮਰ ਗਿਆ ਤੇ ਫਿਰ ਕੀ ਹੋਇਆ? ਕਹਿਣ ਲੱਗ ਪਏ ਵੀ ਹੁਣ ਇਹ ਮਿੱਟੀ ਏ, ਇਹਨੂੰ ਲੈ ਚੱਲੋ, ਇਹਨੂੰ ਘਰ ਵਿੱਚ ਰੱਖਣ ਦਾ ਕੋਈ ਲਾਭ ਨਹੀਂ। ਮਹਾਰਾਜ ਆਖਦੇ ਨੇ ਜਦੋਂ ਇਹ ਮਰ ਗਿਆ, ਸਰੀਰ ਵਿੱਚੋਂ ਆਤਮਾ ਉੱਡ ਗਈ, ਮਿਹਨਤ ਨਾਲ ਧਨ ਬੜਾ ਕਮਾਇਆ, ਬੜੇ ਤਰੀਕੇ ਵਰਤੇ, ਲੋਕਾਂ ਦੇ ਨਾਲ ਠੱਗੀਆਂ ਠੋਰੀਆਂ ਵੀ ਕੀਤੀਆਂ, ਪਰ ਹੋਇਆ ਕੀ? ਮਰਤੀ ਬਾਰ ਲਿਹੋ ਲਿਓ ਕਰੀਏ ਭੂਤ ਰਹਿਣ ਕਿਉਂ ਦੀਆ, ਕਾਢੋ ਕਾਢੋ ਹੋਈ ਵਾਲੀ ਗੱਲ ਹੋ ਗਈ। ਕਿਉਂਕਿ ਘਰ ਕੀ ਨਾਰ ਬਹੁਤ ਹੀ ਤਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਏਕ ਆਇਆ, ਪ੍ਰੇਤ ਪ੍ਰੇਤ ਕਰ ਪਾਗੀ। ਇਹ ਗੱਲ ਧਿਆਨ ਵਿੱਚ ਰੱਖਿਓ, ਬਾਣੀ ਦਾ ਕਥਨ ਹੈ ਧਨ ਇਕੱਠਾ ਕਰ, ਕੋਈ ਉਲਾਮਾ ਨਹੀਂ, ਪਰ ਤੈਨੂੰ ਜੇ ਪਤਾ ਹੋਵੇ ਜਿਹੜਾ ਮੈਂ ਧਨ ਇਕੱਠਾ ਪਿਆ ਕਰਦਾ ਇਹਨੂੰ ਮੈਂ ਆ ਕੇ ਵਰਤਣਾ ਜਾਂ ਇਹਨੂੰ ਮੈਂ ਆਪਣੇ ਜੀਵਨ ਦੇ ਅੰਦਰ ਖਰਚਣਾ, ਤੇ ਜੇ ਤੈਨੂੰ ਪਤਾ ਹੈ ਕਿ ਮੇਰੇ ਤੋਂ ਪਹਿਲਾਂ ਜਿਹੜੇ ਧਨ ਇਕੱਠਾ ਕਰਨ ਵਾਲੇ ਨੇ ਚਲੇ ਗਏ, ਮੁੜ ਕੇ ਨਹੀਂ ਆਏ, ਤੇ ਤੈਨੂੰ ਕੀ ਗਰੰਟੀ ਹੈ? ਮਹਾਰਾਜ ਦਾ ਕਥਨ ਹੈ, ਕਿਸ਼ ਖਾਈਏ ਕਿਸ਼ ਧਰ ਜਾਈਏ, ਜੇ ਬਹੁੜ ਦੁਨੀਆ ਆਈਏ। ਪਰ ਨਾਰ ਇੱਕ ਗੱਲ ਕਹੀ, ਬੜੀਆਂ ਬਦ ਦੁਆਵਾਂ ਲੈਣਾ, ਲੋਕਾਂ ਦੇ ਕੋਲੋਂ ਕਾਹਦੇ ਵਾਸਤੇ ਕੇਵਲ ਧਨ ਇਕੱਠਾ ਕਰਨ ਦੇ ਲਈ ਇੱਕ ਗੱਲ ਤਾਂ ਸਪਸ਼ਟ ਹੈ ਨਾ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਏ ਪਾਪਾਂ ਤੋਂ ਬਗੈਰ ਇਕੱਠੀ ਨਹੀਂ ਹੁੰਦੀ ਅਤੇ ਮਰਨ ਤੋਂ ਬਾਅਦ ਨਾਲ ਨਹੀਂ ਜਾਂਦੀ ਸਪਸ਼ਟ ਹੈ ਮਹਾਰਾਜ ਆਖਦੇ ਨੇ ਵੱਧ ਦੁਆਵਾਂ ਲੈਂਦਾ ਮਾਇਆ ਇਕੱਠੀ ਕਰਦੇ ਅਤੇ ਜਿਨ੍ਹਾਂ ਵਾਸਤੇ ਕਰਦੇ ਪਹਿਲੀ ਗੱਲ ਇਹ ਉਹਨਾਂ ਤੇਰਾ ਸਾਥ ਨਹੀਂ ਦੇਣਾ ਉਹਨਾਂ ਤੇਰਾ ਸਾਥ ਨਹੀਂ ਦੇਣਾ ਲੈਂਦਾ ਵੱਧ ਦੁਆਏ ਤੂੰ ਮਾਇਆ ਕਰੇ ਇਕੱਠ ਜਿਸ ਨੂੰ ਤੂੰ ਪਤਿਆਏਂਦਾ ਸੋ ਸਨ ਤੁਝੇ ਅਨਿਤ ਵਿਆਖਿਆ ਨਾ ਖਸਮ ਮਰੇ ਨਾਰ ਨਾ ਰੋਵੇ ਉਸ ਰਖਵਾਰੋ ਔਰੋ ਹੋਵੇ ਮਾਇਆ ਦਾ ਪਤੀ ਮਰ ਜਾਵੇ ਤੇ ਮਾਇਆ ਕਦੀ ਅਫਸੋਸ ਨਹੀਂ ਕਰਦੀ ਕਿਉਂ ਕਿਉਂਕਿ ਪਤਾ ਇੱਕ ਮਰਿਆ ਹੈ ਤੇ ਅੱਗੋਂ ਅਨੇਕਾਂ ਹੋਰ ਸੰਭਾਲਣ ਵਾਲੇ ਬੈਠੇ ਹੋਏ ਨੇ ਇੱਕ ਮਰਿਆ ਹੈ ਇਹ ਤਾਂ ਆਮ ਪ੍ਰਚਲਿਤ ਹੈ ਨਾ ਕਈ ਵਾਰੀ ਪਿਓ ਦੀ ਲੋਥ ਵਿਹੜੇ ਵਿੱਚ ਪਈ ਹੁੰਦੀ ਹੈ ਲਾਸ਼ ਤੇ ਪੁੱਤਰ ਜਿਹੜੇ ਨੇ ਉਹ ਕਹਿੰਦੇ ਨੇ ਵੀ ਹੁਣੇ ਹੀ ਆਪਾਂ ਫੈਸਲਾ ਪਹਿਲਾਂ ਕਰ ਲਈਏ ਬਾਅਦ ਵਿੱਚ ਝਗੜਾ ਨਾ ਪਵੇ ਜਾਇਦਾਦ ਦਾ ਬਟਵਾਰਾ ਪਹਿਲਾਂ ਕਰ ਲਓ ਜਿੰਨਾ ਬਾਪੂ ਦਾ ਧਨ ਹੈ ਉਹਨੂੰ ਵੰਡ ਲਵੋ ਇਹ ਪਹਿਲਾਂ ਕੰਮ ਸ਼ੁਰੂ ਹੋ ਜਾਂਦਾ ਬੇਨਤੀ ਹੈ ਮਹਾਰਾਜ ਕਿਰਪਾ ਕਰਦੇ ਨੇ ਖਸਮ ਮਰੇ ਨਾਰ ਨਾ ਰੋਵੇ ਉਸ ਰਖਵਾਰੋ ਔਰਾ ਹੋਵੇ ਰਖਵਾਰੇ ਕਾ ਹੋਏ ਵਿਨਾਸ਼ ਜਿਹੜੇ ਅੱਗੋਂ ਰਖਵਾਲੇ ਬਣੇ ਮਹਾਰਾਜ ਆਖਦੇ ਨੇ ਉਹਨਾਂ ਨੇ ਇੱਥੇ ਤਾਂ ਆਨੰਦ ਮਾਣਿਆ ਪਰ ਅੱਗੇ ਨਰਕ ਦਾ ਰਾਹ ਖੋਲ ਲਿਆ ਮਹਾਰਾਜ ਕਿਰਪਾ ਕਰਦੇ ਨੇ ਇਹਾਂ ਨਰਕ ਇਹਾਂ ਆਗੇ ਨਰਕ ਇਹਾਂ ਭੋਗ ਬਿਲਾਸ ਰਖਵਾਰੇ ਕਾ ਹੋਏ ਵਿਨਾਸ਼ ਆਗੇ ਨਰਕ ਇਹਾਂ ਭੋਗ ਬਿਲਾਸ ਤੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਧਨ ਇਕੱਠਾ ਬੜਾ ਕੀਤਾ ਪਰ ਹਾਲਤ ਉਹ ਬਣੀ ਕਿਹੜੀ ਜਿਸ ਮੱਖੀ ਨੇ ਸ਼ਹਿਦ ਬੜਾ ਇਕੱਠਾ ਕੀਤਾ ਪਰ ਉਹਨੂੰ ਖਾਣਾ ਨਸੀਬ ਨਾ ਹੋਇਆ ਬਿਲਕੁਲ ਇਹ ਬੰਦੇ ਦੀ ਹਾਲਤ ਹੋਈ ਜਦੋਂ ਸਰੀਰ ਛੱਡਿਆ ਤੇ ਫਿਰ ਕੀ ਹੋਇਆ ਆਖਣ ਲੱਗੇ ਹੁਣ ਇਹਨੂੰ ਲੈ ਚੱਲੋ ਲੇਹੋ ਲੇਹੋ ਤੋਂ ਭਾਵ ਇਹਨੂੰ ਲੈ ਚੱਲੋ ਮਿੱਟੀ ਏ ਇਹਨੂੰ ਘਰ ਰੱਖਣ ਦੀ ਕੀ ਲੋੜ ਹੈ ਆਪਾਂ ਪੜ੍ਹਦੇ ਹਾਂ ਨਾ ਕਬੀਰ ਧੂਰ ਸਕੇਲ ਕੇ ਪੁਰੀਆ ਬਾਂਧੀ ਦੇ ਮਹਾਰਾਜ ਆਖਦੇ ਨੇ ਮਿੱਟੀ ਇਕੱਠੀ ਕਰ ਦਿੱਤੀ ਕਿਹੜੀ ਪੰਜ ਤੱਤਾਂ ਦੀ ਤੇ ਫਿਰ ਆਖਦੇ ਚਾਰ ਦਿਵਸ ਕੋ ਪੇਖਣਾ ਅੰਤ ਖੇ ਕੀ ਖੇ ਬਸ ਚਾਰ ਦਿਨ ਦਾ ਇਹ ਤਮਾਸ਼ਾ ਸੀ ਅੰਤ ਨੂੰ ਫਿਰ ਮਿੱਟੀ ਮਿੱਟੀ ਵਿੱਚ ਰਲ ਗਈ ਮਿੱਟੀ ਮਿੱਟੀ ਵਿੱਚ ਰਲ ਗਈ ਕਿਉਂਕਿ ਜੋਗੀ ਜਤੀ ਬ੍ਰਹਮਚਾਰੀ ਬੜੇ ਬੜੇ ਛਤਰ ਤਾਰੀ ਛਤਰ ਹੀ ਕਿਸ਼ਾਇਆ ਕਈ ਕੋਸਲੋ ਚਲਤ ਹੈ ਬੜੇ ਬੜੇ ਰਾਜਨ ਕੇ ਦਾਵਤ ਫਿਰਤ ਦੇਸ਼ ਬੜੇ ਬੜੇ ਭੂਪਨ ਕੇ ਦ੍ਰਭ ਕੋ ਦਲਤ ਹੈ ਮਾਨ ਸੇ ਮਹੀਪ ਦਲੀਪ ਕੇਸੇ ਛਤਰਧਾਰੀ ਬੜੋ ਅਬ ਮਾਨ ਪੁਜ ਦੰਡ ਕੋ ਕਰਤ ਹੈ ਦਾਰਾ ਸੇ ਦਲੀਸ਼ਰ ਦਰਯੋਧਨ ਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਆਖਰ ਮਿੱਟੀ ਨਾਲ ਮਿੱਟੀ ਹੋ ਗਏ ਤੇ ਮਹਾਰਾਜ ਕਿਰਪਾ ਕਰਦੇ ਨੇ ਜਦੋਂ ਬੰਦਾ ਸਰੀਰ ਛੱਡਦਾ ਉਸ ਵੇਲੇ ਇਹੋ ਹੀ ਆਖਿਆ ਜਾਂਦਾ ਇਹਨੂੰ ਲੈ ਜਾਓ ਭੂਤ ਮਰ ਗਿਆ ਭੂਤ ਮਰ ਗਿਆ ਜਿਹਨੂੰ ਆਪਾਂ ਭੂਤਕਾਲ ਕਹਿੰਦੇ ਹਾਂ ਭੂਤਕਾਲ ਬੀਤਿਆ ਹੋਇਆ ਸਮਾਂ ਬੀਤਿਆ ਹੋਇਆ ਸਮਾਂ ਇੱਥੇ ਭਾਵ ਮਰ ਗਿਆ ਹੁਣ ਇਹਨੂੰ ਘਰ ਰੱਖਣ ਦਾ ਕੋਈ ਫਾਇਦਾ ਨਹੀਂ ਇਹ ਮਿੱਟੀ ਹੈ
ਦੇਹੋਰੀ ਲਓ ਬਰੀ ਨਾਰ ਸੰਗ ਪਈ
ਘਰ ਦੀ ਬਾਹਰਲੀ ਦਲੀਜ਼ ਤੱਕ ਨਾਲ ਵਿਆਹੀ ਹੋਈ ਔਰਤ ਗਈ
ਅੱਗੇ ਸੱਜਣ ਸੁਹੇਲਾ
ਅੱਗੇ ਨਾਲ ਮਿੱਤਰ ਦੋਸਤ ਤੁਰ ਪਏ
ਮਰ ਕਟ ਲੋ ਸਭ ਲੋਕ ਕੁਟੰਬ ਪਇਓ
ਸ਼ਮਸ਼ਾਨ ਘਾਟ ਤੱਕ ਰਿਸ਼ਤੇਦਾਰ ਪਰਿਵਾਰ ਦੇ ਜੀ ਵੀ ਚਲੇ ਗਏ
ਅੱਗੇ ਹੰਸ ਅਕੇਲਾ
ਬਸ ਅੱਗੇ ਕੇਵਲ ਤੇ ਕੇਵਲ ਆਤਮਾ ਨੂੰ ਜਾਣਾ ਪਿਆ ਹੰਸ ਅਕੇਲਾ ਤੋਂ ਭਾਵ ਆਤਮਾ ਨੂੰ ਜਾਣਾ ਪਿਆ ਕਿਉਂਕਿ ਜਿਹ ਮਾਰਗ ਕੇ ਗਰੇ ਨ ਜਾਹੇ ਨਾ ਕੋਸਾ ਹਰ ਕਾ ਨਾਮ ਉਹਾਂ ਸੰਗਤੋਸਾ ਜੇ ਪੈਂਡੇ ਮਾਂ ਅੰਧ ਗੁਬਾਰੀ ਹਰ ਕਾ ਨਾਮ ਸੰਗ ਉਜਿਆਰੀ ਜਹਾਂ ਪੰਥ ਤੇਰਾ ਕੋ ਨਾ ਸੰਜਾਨੂ ਹਰ ਕਾ ਨਾਮ ਤੈ ਨਾਲ ਪਛਾਨੂ ਮਹਾਰਾਜ ਕਹਿੰਦੇ ਨੇ ਘਰ ਦੀ ਬਾਹਰਲੀ ਦਲੀਜ ਤੱਕ ਦਰਵਾਜ਼ੇ ਤੱਕ ਘਰ ਵਾਲੀ ਚਲੀ ਗਈ ਅੱਗੇ ਨਾਲ ਮਿੱਤਰ ਦੋਸਤ ਤੁਰ ਪਏ ਰਿਸ਼ਤੇਦਾਰ ਸੰਬੰਧੀ ਪਰਿਵਾਰ ਦੇ ਜੀ ਸ਼ਮਸ਼ਾਨ ਘਾਟ ਤੱਕ ਚਲੇ ਗਏ ਪਰ ਅੱਗੇ ਕੇਵਲ ਤੇ ਕੇਵਲ ਆਤਮਾ ਨੂੰ ਜਾਣਾ ਪਿਆ
ਕਹਿਤ ਕਬੀਰ ਸੁਣੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ
ਕਬੀਰ ਜੀ ਆਖਦੇ ਨੇ ਹੇ ਪ੍ਰਾਨੀ ਐ ਮਨੁੱਖੋ ਧਿਆਨ ਨਾਲ ਸੁਣੋ ਤੂੰ ਐਸੇ ਖੂਹ ਵਿੱਚ ਡਿੱਗਾ ਹੋਇਆ ਹੈ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਫਿਰ ਧਿਆਨ ਦੇਵਿਓ ਕਹਿਤ ਕਬੀਰ ਸੁਣੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਕਬੀਰ ਜੀ ਆਖਦੇ ਨੇ ਐ ਪ੍ਰਾਨੀਓ ਧਿਆਨ ਨਾਲ ਸੁਣੋ ਪਰੇ ਕਾਲ ਗ੍ਰਸ ਕੂਆ ਪਰੇ ਤੋਂ ਭਾਵ ਪਏ ਹੋਇਓ ਕਾਲ ਗ੍ਰਸ ਜਿਹਨੂੰ ਕਾਲ ਨੇ ਗ੍ਰਸਿਆ ਹੋਇਆ ਹੈ ਕੂਆ ਤੋਂ ਭਾਵ ਖੂਹ ਸੰਸਾਰ ਰੂਪੀ ਐਸੇ ਖੂਹ ਦੇ ਵਿੱਚ ਤੁਹਾਡਾ ਵਾਸਾ ਏ ਜਿੱਥੇ ਮੌਤ ਨੇ ਹਰ ਇੱਕ ਨੂੰ ਗ੍ਰਸਿਆ ਹੋਇਆ ਭਾਵ ਮੌਤ ਅਵਸ਼ ਆਣੀ ਹੈ ਮੌਤ ਜਿਹੜੀ ਹੈ ਇਹ ਟਲ ਨਹੀਂ ਸਕਦੀ ਕਿਉਂਕਿ ਧਨਵੰਤਾਰ ਅਰ ਨਿਰਧਨ ਮੰਨੀ ਤਾਂ ਕਿ ਕਸ਼ੂ ਨਾ ਕਾਨੀ ਰੇ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਿੜਾ ਨਹੀਂ ਰੇ ਹਾਂ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਛੀਜੈ ਕਾਲ ਅਹੇਰੀ ਫਿਰੇ ਬਦਕ ਜਿਉ ਕਹੋ ਕਮਨ ਵਿਦ ਕੀਜੈ ਸੋ ਦਿਨ ਆਵਣ ਲਾਗਾ ਮਾਤ ਪਿਤਾ ਬੰਤਾ ਸੁਧ ਬੰਧਪ ਕਹੋ ਕਹੂ ਹੈ ਕਾ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਵੀ ਚਲਨਾ ਦੂਰ ਗਵਨ ਸਿਰ ਉੱਪਰ ਮਰਨਾ ਕਿਆ ਤੂੰ ਸੋਇਆ ਜਾਗ ਇਆਨਾ ਤੈ ਜੀਵਨ ਜਗ ਸੱਚ ਕਰ ਜਾਨ ਮਹਾਰਾਜ ਆਖਦੇ ਨੇ ਐਸੇ ਖੂਹ ਵਿੱਚ ਐ ਪ੍ਰਾਨੀਓ ਤੁਸੀਂ ਡਿੱਗੇ ਹੋਏ ਹੋ ਜਿਹਨੂੰ ਮੌਤ ਨੇ ਗਰਸਿਆ ਹੋਇਆ ਜਿਹਨੂੰ ਮੌਤ ਨੇ ਗਰਸਿਆ ਹੋਇਆ ਭਾਵ ਮੌਤ ਅਵਛ ਆ ਰਹੀ ਮੌਤ ਕਿਸੇ ਦੀ ਟਲੇਗੀ ਨਹੀਂ
ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਣੀ ਭ੍ਰਮ ਸੂਆ
ਪਰ ਇਹ ਪ੍ਰਾਨੀ ਤੈਨੂੰ ਇਹ ਗੱਲ ਪਤਾ ਹੈ ਕਿ ਮੈਂ ਆਇਆ ਚਲੇ ਜਾਣਾ ਮੌਤ ਨੇ ਗਰਸਣਾ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ ਪਰ ਤੂੰ ਝੂਠੀ ਮਾਇਆ ਦੇ ਨਾਲ ਹੀ ਆਪਣੇ ਆਪ ਨੂੰ ਬੰਨ ਲਿਆ ਝੂਠੀ ਮਾਇਆ ਦੇ ਨਾਲ ਹੀ ਚੰਬੜ ਗਿਆ ਤੇਰੀ ਹਾਲਤ ਹੈ ਉਸ ਤੋਤੇ ਵਰਗੀ ਸੂਆ ਤੋਤਾ ਨਲਨੀ ਤੋਤੇ ਨੂੰ ਫੜਨ ਵਾਲੇ ਕੀ ਕਰਦੇ ਨੇ ਇੱਕ ਖੋਖਲਾ ਬਾਂਸ ਲੈ ਲੈਂਦੇ ਨੇ ਉਸ ਦੇ ਉੱਤੇ ਚੋਗਾ ਪਾ ਦਿੰਦੇ ਨੇ ਥੱਲੇ ਪਾਣੀ ਦਾ ਟੱਪ ਭਰ ਕੇ ਰੱਖ ਦਿੰਦੇ ਨੇ ਚੋਗਾ ਚੁਗਣ ਵਾਸਤੇ ਤੋਤਾ ਆ ਕੇ ਬੈਠਦਾ ਹੈ ਹੁਣ ਜਦੋਂ ਤੋਤਾ ਬੈਠਦਾ ਹੈ ਤੇ ਉਹ ਨਲਨੀ ਜਿਹੜੀ ਨਾ ਜਿਸ ਵਿੱਚ ਚੋਗਾ ਪਾਇਆ ਹੁੰਦਾ ਉਹ ਘੁੰਮ ਜਾਂਦੀ ਤੇ ਤੋਤੇ ਨੂੰ ਇਉਂ ਲੱਗਦਾ ਹੈ ਵੀ ਮੈਂ ਪਾਣੀ ਦੇ ਟੱਪ ਵਿੱਚ ਡਿੱਗ ਪਵਾਂਗਾ ਉਹ ਆਪਣੇ ਆਪ ਨੂੰ ਪਕੜ ਲੈਂਦਾ ਚੰਗੀ ਤਰ੍ਹਾਂ ਆਪਣੇ ਪਹੁੰਚਿਆਂ ਦੇ ਨਾਲ ਆਪਣੇ ਪੈਰਾਂ ਦੇ ਨਾਲ ਉਸ ਨਲਨੀ ਨੂੰ ਕੇਵਲ ਤੇ ਕੇਵਲ ਮੌਤ ਤੋਂ ਬਚਣ ਵਾਸਤੇ ਮਹਾਰਾਜ ਕਬੀਰ ਸਾਹਿਬ ਜੀ ਆਖਦੇ ਨੇ ਐ ਬੰਦੇ ਤੇਰੀ ਹਾਲਤ ਵੀ ਬਿਲਕੁਲ ਉਸ ਤੋਤੇ ਵਰਗੀ ਹੈ ਤੂੰ ਵੀ ਤੋਤੇ ਵਾਂਗ ਨਲਨੀ ਨਾਲ ਪਿਆਰ ਕੀਤਾ ਉਹਨੇ ਤੇ ਤੂੰ ਝੂਠੀ ਮਾਇਆ ਦੇ ਨਾਲ ਆਪਣੇ ਆਪ ਨੂੰ ਬੰਨ ਲਿਆ ਕਹਿਤ ਕਬੀਰ ਸੁਣੋ ਰੇ ਪ੍ਰਾਣੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਵਧਾਇਆ ਜਿਉ ਨਲਣੀ ਭ੍ਰਮ ਸੂਆ। ਮਾਇਆ ਸੀ ਰੁਜ਼ਗਾਰ ਵਾਸਤੇ, ਮਾਇਆ ਸੀ ਰੁਜ਼ਗਾਰ ਵਾਸਤੇ। ਜਪਣਾ ਸੀ ਤੂੰ ਵਾਹਿਗੁਰੂ ਦਾ ਨਾਮ, ਪਰ ਉਹ ਨਾਮ ਤੈਨੂੰ ਭੁੱਲ ਗਿਆ। ਕੇਵਲ ਤੇ ਕੇਵਲ ਮਾਇਆ ਮਨੋ ਨਾ ਵਿਸਰੈ, ਮੰਗੈ ਦੰਮਾ ਦੰਮ ਸੋ ਪ੍ਰਭ ਚਿਤ ਨਾ ਆਵਈ, ਨਾਨਕ ਨਹੀਂ ਕਰਮ ਵਾਰੀ ਅਵਸਥਾ ਬਣ ਗਈ। ਨਿਸਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ, ਕੋਟਨ ਮੈਂ ਨਾਨਕ ਕਹੋ ਨਾਰਾਇਣ ਜੈ ਚੀਤ। ਵੇਖੋ ਬੰਦਾ ਸਾਧ ਸੰਗਤ ਮਜ਼ਦੂਰੀ ਕਰਦਾ ਹੈ, ਅਤੇ ਮਹਾਰਾਜ ਨੇ ਇੱਕ ਉਦਾਹਰਣ ਦਿੱਤੀ ਹੈ। ਆਹ ਪਹਿਲਾਂ ਉਖਲੀਆਂ ਹੁੰਦੀਆਂ ਸੀ ਨਾ, ਬਜ਼ੁਰਗ ਮਾਵਾਂ ਜਾਣਦੀਆਂ ਨੇ ਜਿਨ੍ਹਾਂ ਨੇ ਉਖਲੀਆਂ ਦੇ ਵਿੱਚ ਚੌਲ ਛੜੇ ਨੇ, ਉਹਨਾਂ ਨੂੰ ਪਤਾ ਹੈ। ਹੁਣ ਜੇ ਤਾਂ ਆਪਾਂ ਜੀਰੀ ਪਾਵਾਂਗੇ ਅਤੇ ਉਹਨੂੰ ਮੁੰਗਲੀਆਂ ਦੇ ਨਾਲ ਕੁੱਟਾਂਗੇ ਉਖਲੀ ਵਿੱਚ ਪਾ ਕੇ, ਅਤੇ ਚੌਲ ਪ੍ਰਾਪਤ ਹੋ ਜਾਣਗੇ। ਅਤੇ ਜੇ ਛਿਲਕੇ ਹੀ ਪਾ ਲੈ ਅਤੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤਾਂ ਪੱਲੇ ਕੀ ਪਵੇਗਾ, ਕੁਝ ਵੀ ਨਹੀਂ। ਮਿਹਨਤ ਬੜੀ ਕੀਤੀ। ਮਹਾਰਾਜ ਕਿਰਪਾ ਕਰਦੇ ਨੇ, ਸਾਰੋ ਦਿਨ ਸ ਮਜ਼ੂਰੀ ਕਰਤਾ ਤੋਹ ਮੂਸਲੈ ਸ਼ਰਾਇਆ, ਖੇਦ ਪਇਓ ਬੇਗਾਰੀ ਨਿਆਈ ਘਰ ਕੈ ਕਾਮਨਾ ਆਇਆ। ਬੰਗਾਰਾਂ ਸਾਰੀ ਜ਼ਿੰਦਗੀ ਕੱਢਦਾ ਰਿਹਾ, ਕਦੀ ਪੁੱਤਰਾਂ ਦੀ, ਕਦੀ ਧੀਆਂ ਦੀ, ਕਦੀ ਮਾਂ ਪਿਓ ਦੀ, ਪਰ ਜਿਹੜਾ ਅਸਲੀ ਕੰਮ ਕਰਨ ਵਾਲਾ ਸੀ ਉਹ ਕੀਤਾ ਹੀ ਨਹੀਂ। ਧਿਆਨ ਦੇਵਿਓ, ਮਾਂ ਪਿਓ ਦਾ ਫਰਜ਼ ਹੈ ਬੱਚਿਆਂ ਦੀ ਸੰਭਾਲ ਕਰਨੀ, ਮਾਂ ਪਿਓ ਦਾ ਫਰਜ਼ ਹੈ ਮਾਤਾ ਪਿਤਾ ਦੀ ਸੰਭਾਲ ਕਰਨੀ, ਪਰ ਪਿਆਰਿਓ ਸਾਰਾ ਸਮਾਂ ਇਉਂ ਹੀ ਨਾ ਬਤੀਤ ਹੋ ਜਾਵੇ। ਬਲਕਿ ਆਠ ਹੀ ਪਹਿਰ ਸਾਠ ਘਰੀ ਮੈਂ, ਇਹ ਘਰੀ ਸਾਧ ਸਮਾਗਮ ਕਰੇ ਨਿਜ ਕਰ ਜਾਤ। ਜਿੱਥੇ ਆਪਾਂ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣੀ, ਜਿੱਥੇ ਆਪਾਂ ਮਾਂ ਪਿਓ ਦੀ ਸੇਵਾ ਕਰਨੀ, ਉੱਥੇ ਨਾਲ ਦੀ ਨਾਲ ਜਿਸ ਵਾਹਿਗੁਰੂ ਪਰਮਾਤਮਾ ਨੇ ਇਹ ਸਭ ਕੁਝ ਦਿੱਤਾ ਹੈ ਉਹਨੂੰ ਜ਼ਰੂਰ ਚੇਤੇ ਰੱਖੀਏ। ਸਾਧ ਸੰਗਤ, ਮਾਲਕ ਨੇ ਕਿਰਪਾ ਕੀਤੀ, ਸਾਨੂੰ ਦੇਹੀ ਪ੍ਰਾਪਤ ਹੋਈ ਹੈ, ਅਤੇ ਜ਼ਰੂਰ ਇਹ ਰੋਜ਼ ਬਚਨ ਦੁਹਰਾਨੇ ਆਪਾਂ, ਭਈ ਪ੍ਰਾਪਤ ਮਾਨਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੇ ਨਾ ਇਹ ਕਰਮ ਕੀਤਾ ਤੇ ਫਿਰ ਜੂਨੀਆਂ ਦਾ ਚੱਕਰ ਇਸ ਪੌੜੀ ਤੇ ਜੋ ਨਰ ਚੁੱਕਾ ਆਏ ਜਾਏ ਦੁੱਖ ਪਾਏ ਦੇ ਵਾਲੀ ਗੱਲ ਹੋ ਜਾਵੇਗੀ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਮੁੱਚਾ ਸ਼ਬਦ ਇਹ ਪ੍ਰੇਰਨਾ ਕਰਦਾ, ਡਰਾਉਂਦਾ ਨਹੀਂ, ਸਾਨੂੰ ਪ੍ਰੇਰਨਾ ਕਰਦਾ ਹੈ ਕਿ ਅਸੀਂ ਜਿਸ ਮਾਲਕ ਨੇ ਸਰੀਰ ਦਿੱਤਾ ਹੈ, ਸਭ ਕੁਝ ਦਿੱਤਾ ਹੈ, ਉਸ ਮਾਲਕ ਨੂੰ ਹਰ ਵੇਲੇ ਚੇਤੇ ਰੱਖੀਏ ਤੇ ਅਰਦਾਸਾਂ ਕਰੀਏ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਇੰਨੇ ਕੁ ਬਚਨ ਇਸ ਸ਼ਬਦ ਦੇ ਆਧਾਰ ਤੇ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਕਹਿਤ ਕਬੀਰ ਸੁਣੋ ਰੇ ਪ੍ਰਾਣੀ ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਣੀ ਭ੍ਰਮ ਸੂਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।